ਪੌਂਟੇ ਤੋਂ ਕੂਚ। ਪਿੱਛੇ ਅਸੀਂ ਪੰਘਾਣੀ ਦੇ ਜੁੱਧ ਦਾ ਹਾਲ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਦਾ ਹਾਲ ਪੜ੍ਹ ਸੁਣ ਆਏ ਹਾਂ। ਉਸ ਸਮੇਂ ਇਸ ਹੋਈ ਜਿੱਤ ਦਾ ਪਤਾ ਸਾਨੂੰ ਉਸ ਵੇਲੇ ਦੇ ਇੱਕ ਲੇਖਕ, ਜਿਸ ਦਾ ਨਾਂ ਸਤਿਗੁਰੂ ਜੀ ਦੇ ਹਜ਼ੂਰੀ ਕਵੀਆਂ ਵਿੱਚ ਹੈ, ਦਾ ਲਿਖਿਆ ਮਿਲਦਾ ਹੈ, ਜੋ ਇਸ ਤਰ੍ਹਾਂ ਹੈ। ਸਵਈਆ ਜੀਤ ਸੰਗਰਾਮ ਆਨੰਦ ਮੰਗਲ ਪਇਓ ਆਣ ਗੋਬਿੰਦ ਗੁਣ ਸਭਨ ਗਾਏ। ਧੰਨ ਹੋ ਧੰਨ ਪ੍ਰਭ ਨਾਮ ਤੁਮਰੋ ਲਿਓ ਦੁਸ਼ਟ ਕੋ ਜੀਤ ਡੰਕਾ ਬਜਾਏ। ਜੀਤ ਅਜੀਤ ਅਪੀਤ ਜੋਧਾ ਬੜੇ ਤੋਹੇ ਇੱਕ ਦਿਸ਼ ਤੇ ਸਭੇ ਕਾਏ। ਪਈ ਜੈਕਾਰ ਤ੍ਰਈ ਲੋਕ ਚੌਦਾ ਪਵਨ ਜੀਤ ਕੇ ਸਿੰਘ ਗੋਬਿੰਦ ਆਏ। ਇਹ ਲੇਖ ਕਵੀ ਸੈਨਾਪਤ ਦਾ ਹੈ। ਇਹ ਕਵੀ ਜੀ ਗੁਰੂ ਜੀ ਦੇ ਸਮੇਂ ਹੋਏ ਹਨ ਤੇ ਸਤਿਗੁਰੂ ਜੀ ਦੇ ਦਰਬਾਰ ਦੇ 52 ਕਵੀਆਂ ਵਿੱਚੋਂ ਸਨ। ਫੇਰ ਦੇਖੋ ਬਚਿੱਤਰ ਨਾਟਕ, ਜੋ ਸਤਿਗੁਰੂ ਜੀ ਦੀ ਆਪਣੀ ਰਚਨਾ ਹੈ। ਉਸ ਵਿੱਚ ਗੁਰੂ ਜੀ ਨੇ ਆਪ ਫਤਿਹ ਦਾ ਹਾਲ ਲਿਖਿਆ ਹੈ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਹੁਣ ਸੁਣੋ ਅੱਗੇ ਦਾ ਹਾਲ। ਪੌਂਟੇ ਵਿੱਚ ਹੁਣ ਸੁੱਖ ਸੀ, ਸ਼ਹੀਦ ਹੋਏ ਸਿੰਘਾਂ ਤੇ ਜਥੇਦਾਰਾਂ ਦੇ ਚਲੇ ਜਾਣ ਦਾ ਸ਼ੌਕ ਵੀ ਸੀ, ਪਰ ਫਤਿਹ ਹੋਣ ਦਾ ਨਾ ਚਾਉ ਇਤਨਾ ਸੀ ਕਿ ਉਹ ਸ਼ੌਕ ਵਿੱਚੇ ਗੁੰਮ ਹੋ ਰਿਹਾ ਸੀ। ਸਿੱਖ ਸੈਨਾ ਦੇ ਦਿਲ ਵਧੇ ਹੋਏ ਸਨ, ਉਹਨਾਂ ਦੇ ਮਨਾਂ ਵਿੱਚ ਜੋਸ਼ ਉੱਠਦੇ ਸਨ ਕਿ ਹੁਣ ਆਪਣਾ ਸਾਰਾ ਦਲ ਮਿਲ ਕੇ ਫਤਿਹ ਸ਼ਾਹ ਤੇ ਜਾ ਪਈਏ ਤੇ ਉਸਨੂੰ ਫਤਿਹ ਕਰਕੇ ਹੋਰਨਾਂ ਦੇ ਹੱਲੇ ਕਰਕੇ ਦੇਸ਼ ਜਿੱਤਦੇ ਚੱਲੀਏ। ਪਰ ਸਤਿਗੁਰੂ ਜੀ ਨੇ ਰੋਕਿਆ ਤੇ ਸਾਰੇ ਆਪ ਜੀ ਦੀ ਆਗਿਆ ਮੰਨ ਕੇ ਰੁਕ ਗਏ। ਫੇਰ ਵੀ ਉਹਨਾਂ ਦਾ ਚਾਉ ਉਛਲਦਾ ਸੀ। ਉਸ ਚਾਉ ਨੂੰ ਹੋਰ ਰੋਕਣ ਦੀ ਥਾਂ ਕਿਸੇ ਕਾਰੇ ਲਾਉਣਾ ਠੀਕ ਜਾਣਿਆ ਗਿਆ, ਅਰਥਾਤ ਵਿਚਾਰਿਆ ਗਿਆ ਕਿ ਕਿਸੇ ਹੋਰ ਕੰਮ ਤੇ ਸੈਨਾ ਨੂੰ ਹਾਲੇ ਲਾਇਆ ਜਾਵੇ। ਸੋ ਆਨੰਦਪੁਰ ਪਹੁੰਚ ਕੇ ਉਸਨੂੰ ਪੱਕਾ ਕਰਨ ਤੇ ਆਬਾਦ ਕਰਨ ਵੱਲ ਸੈਨਾ ਦਾ ਰੁੱਖ ਪ੍ਰੇਰ ਕੇ ਪੌਂਟੇ ਤੋਂ ਕੂਚ ਦਾ ਸਮਾਨ ਕਰ ਦਿੱਤਾ। ਸਤਿਗੁਰੂ ਜੀ ਨੇ ਆਪ ਵੀ ਲਿਖਿਆ ਹੈ, ਜੁੱਧ ਜੀਤ ਆਏ ਜਬੇ ਟਿਕੇ ਨਾ ਤਿਲਪੁਰ ਪਾਵ, ਅਰਥਾਤ ਜਦ ਜੁੱਧ ਜਿੱਤ ਕੇ ਆਏ ਤਾਂ ਉਹਨਾਂ ਭਾਵ ਜਿੱਤ ਕੇ ਆਏ ਵਿਜੇ ਸਿੰਘਾਂ ਦੇ ਪੈਰ ਉੱਥੇ ਨਹੀਂ ਸਨ ਟਿਕਦੇ। ਸੋ ਪੌਂਟੇ ਤੋਂ ਤਿਆਰੀ ਹੋ ਗਈ। ਮਾਲ ਅਸਬਾਬ ਨੂੰ ਲੈ ਚੱਲਣ ਲਈ ਊਠ ਗੱਡੇ ਖੱਚਰਾਂ ਬੈਲ ਆਦਿ ਇਕੱਠੇ ਕੀਤੇ ਗਏ। ਸਭ ਤੋਂ ਪਹਿਲਾਂ ਕੰਮ ਜ਼ਖਮੀਆਂ ਦੇ ਸੁੱਖ ਤੇ ਸਮਾਨ ਦਾ ਸੀ, ਜੋ ਬੜੇ ਆਰਾਮ ਨਾਲ ਤੋਰੇ ਗਏ। ਉਹਨਾਂ ਦੇ ਨਾਲ ਵੈਦ ਤੇ ਹਕੀਮ ਵੀ ਸਨ ਤਾਂ ਜੋ ਰਾਹ ਵਿੱਚ ਕੋਈ ਉਹਨਾਂ ਨੂੰ ਔਖ ਨਾ ਹੋਵੇ। ਇਉਂ ਸਾਰੀ ਤਿਆਰੀ ਹੋ ਕੇ ਕੂਚ ਹੋ ਗਈ। ਪਹਿਲਾ ਡੇਰਾ ਲਾਹੜਪੁਰ। ਕੂਚ ਕਰਕੇ ਪਹਿਲਾ ਡੇਰਾ ਪੌਂਟੇ ਤੋਂ ਥੋੜੀ ਹੀ ਦੂਰ ਕੀਤਾ, ਇਸ ਲਈ ਕਿ ਜਿਸ ਸ਼ਹਿਰ ਦੀ ਸਫ਼ਰ ਵਿੱਚ ਲੋੜ ਪਾਸੇ ਉਹ ਪੌਂਟੇ ਤੋਂ ਜਾਂ ਹੋਰ ਗਿਰਾਵਾਂ ਤੋਂ ਪੂਰੀ ਕਰ ਲਈ ਜਾਵੇ। ਇੱਥੋਂ ਤੁਰ ਕੇ ਜਿਸ ਥਾਂ ਜਾ ਕੇ ਕੁਛ ਦਿਨ ਟਿਕੇ ਸਨ ਉਸਦਾ ਨਾਂ ਲਾਹੜਪੁਰ ਲਿਖਿਆ ਹੈ। ਇਸ ਲਾਹੜਪੁਰ ਪਿੰਡ ਦੇ ਨੇੜੇ ਆ ਕੇ ਸਤਿਗੁਰੂ ਜੀ ਨੇ ਡੇਰਾ ਪਾ ਦਿੱਤਾ ਤੇ ਸੈਰ ਸ਼ਿਕਾਰ ਕਰਦੇ ਰਹੇ। ਇੱਥੇ ਪਾਤਸ਼ਾਹ ਸਿਕੰਦਰ ਲੋਧੀ ਦੀ ਸ਼ਿਕਾਰਗਾਹ ਸੀ। ਸਿਕੰਦਰ ਲੋਧੀ ਹਿੰਦੁਸਤਾਨ ਦਾ ਪਠਾਨ ਪਾਤਸ਼ਾਹ ਹੋਇਆ ਹੈ। ਉਹ ਇੱਥੇ ਆ ਕੇ ਟਿਕਿਆ ਤੇ ਸ਼ਿਕਾਰ ਖੇਡਿਆ ਕਰਦਾ ਸੀ। ਸ਼ਿਕਾਰ ਖੇਡਣ ਵਾਲੀ ਥਾਂ ਨੂੰ ਸ਼ਿਕਾਰਗਾਹ ਆਖਦੇ ਹਨ। ਇੱਕ ਹੋਰ ਮੁਖਲਸ ਖਾਂ ਨਾਮੇ ਅਹੁਦੇਦਾਰ, ਜੋ ਮੁਗਲ ਪਾਤਸ਼ਾਹ ਸ਼ਾਹਜਹਾਂ ਦੇ ਸਮੇਂ ਇੱਕ ਵੱਡਾ ਅਹੁਦੇਦਾਰ ਹੋਇਆ ਹੈ, ਨੇ ਇੱਥੇ ਆ ਕੇ ਪਹਾੜੀ ਉੱਤੇ ਇੱਕ ਕਿਲਾ ਬਣਾਇਆ ਸੀ। ਉਸ ਨੂੰ ਮੁਖਲ ਸਗੜ ਕਹਿੰਦੇ ਸਨ। ਇਸ ਕਿਲੇ ਤੋਂ ਮਗਰੋਂ ਕਬਜ਼ਾ ਕਰਕੇ ਬਾਬੇ ਬੰਦੇ ਨੇ ਇਸ ਨੂੰ ਲੋਹਗੜ੍ਹ ਬਣਾਇਆ ਤੇ ਆਪ ਬਾਬਾ ਇੱਥੇ ਹੀ ਰਿਹਾ ਕਰਦੇ ਸੀ, ਪਾਤਸ਼ਾਹੀ ਦਲਾਂ ਦੇ ਮੁਕਾਬਲੇ ਕਰਦਾ ਰਿਹਾ ਸੀ। ਇਸ ਤੋਂ ਕੋਕੂ ਦੀ ਵਿੱਥ ਤੇ ਇੱਕ ਪਿੰਡ ਹੈ ਜਿਸਦਾ ਨਾਮ ਹੁਣ ਟੁੱਟਾ ਹੈ। ਇਸ ਪਿੰਡ ਦੇ ਰੰਗੜਾਂ ਨੇ ਸਤਿਗੁਰਾਂ ਦੀ ਭਾਰ ਬਹਾਦਰੀ ਤੇ ਊਠ ਚੁਰਾ ਲਏ ਸਨ। ਅਰਥਾਤ ਜਿਨ੍ਹਾਂ ਊਂਠਾਂ ਤੇ ਅਸਬਾਬ ਲੱਦੇ ਹੋਏ ਸਨ ਉਹ ਲੱਦੇ ਲਦਾਏ ਹੀ ਚੋਰੀ ਕਰਕੇ ਛੁਪਾ ਲਏ ਸਨ। ਭਾਲ ਕਰਨ ਤੇ ਪਿੰਡ ਦੇ ਲੋਕਾਂ ਨੇ ਦੱਸਿਆ ਨਾ, ਪਤਾ ਤਾਂ ਸਭ ਨੂੰ ਸੀ ਪਰ ਦੱਸਿਆ ਕਿਸੇ ਵੀ ਨਾ ਕਿ ਊਂਠ ਚੋਰੀ ਕੀਤੇ ਗਏ ਸਾਡੇ ਪਿੰਡ ਵਿੱਚ ਹੀ ਹਨ। ਇਹ ਗੱਲ ਲੁਕ ਨਾ ਸਕੀ, ਪਤਾ ਲੱਗ ਜਾਣ ਤੇ ਚੋਰ ਫੜੇ ਗਏ। ਸਤਿਗੁਰੂ ਜੀ ਨੇ ਪਿੰਡ ਨੂੰ ਕਿਹਾ ਕਿ ਇਹ ਤਾਂ ਟੋਟਾ ਹੈ, ਹੁਣ ਤੱਕ ਉਸ ਨੂੰ ਲੋਕੀ ਟੋਟਾ ਆਖਦੇ ਹਨ। ਪਹਿਲਾਂ ਤਾਂ ਉਸਦਾ ਨਾਂ ਲਾਹਾ ਸੀ। ਇਹ ਵੀ ਲਿਖਿਆ ਹੈ ਕਿ ਸਤਿਗੁਰੂ ਜੀ ਇਸੇ 10-12 ਇੱਥੇ 10-12 ਦਿਨ ਠਹਿਰੇ ਸਨ, ਇਸ ਕਰਕੇ ਕਿ ਨਾਹਨ ਦੇ ਰਾਜਾ ਮੇਦਿਨੀ ਪ੍ਰਕਾਸ਼ ਦੇ ਸੁਨੇਹੇ ਆਉਂਦੇ ਸਨ ਕਿ ਮੈਂ ਆ ਕੇ ਦਰਸ਼ਨ ਕਰਨੇ ਚਾਹੁੰਦਾ ਹਾਂ। ਬੁੱਧੂ ਸ਼ਾਹ ਵੀ ਸਡੌਰੇ ਤੋਂ ਇੱਥੇ ਆ ਕੇ ਫੇਰ ਮਿਲਿਆ ਸੀ ਤੇ ਆਪ ਜੀ ਦੇ ਸਤਸੰਗ ਵਿੱਚ ਸੁਖੀ ਹੁੰਦਾ ਰਿਹਾ ਸੀ। ਇੱਥੇ ਦੀਵਾਨ ਸਜਦੇ ਰਹੇ, ਸੰਗਤਾਂ ਹਾਜ਼ਰ ਹੁੰਦੀਆਂ ਤੇ ਲਾਹੇ ਲੈਂਦੀਆਂ ਰਹੀਆਂ। ਜਦ ਸਤਿਗੁਰੂ ਜੀ ਨੇ ਇੱਥੇ ਕੁਝ ਠਹਿਰਨ ਦੀ ਠਾਣ ਲਈ ਸੀ ਤਾਂ ਆਪ ਜੀ ਨੇ ਮਾਮਾ ਕਿਰਪਾਲ ਚੰਦ ਜੀ ਨੂੰ ਆਗਿਆ ਕੀਤੀ ਸੀ ਕਿ ਸਾਰਾ ਡੇਰਾ ਤੇ ਵਹੀਰ ਲੈ ਕੇ ਅੱਗੇ ਨੂੰ ਤੁਰ ਪਵੋ ਤੇ ਸੈਨਾ ਵੀ ਨਾਲ ਕੂਚ ਕਰੇ। ਜੰਗ ਵਿੱਚ ਹੋਏ ਫਟੜਾਂ ਦਾ ਖਾਸ ਧਿਆਨ ਰੱਖਣਾ ਤੇ ਮੰਜ਼ਲਾਂ ਛੋਟੀਆਂ ਕਰਨੀਆਂ, ਅਰਥਾਤ ਥੋੜੇ ਥੋੜੇ ਪੈਂਡੇ ਮਗਰੋਂ ਡੇਰੇ ਪਾ ਕੇ ਆਰਾਮ ਕਰਦੇ ਜਾਣਾ ਤਾਂ ਜੋ ਬਿਮਾਰਾਂ ਨੂੰ ਖੇਚਲਾਂ ਨਾ ਹੋਣ। ਸਾਹਿਬਾਂ ਨੇ ਆਪਣੇ ਪਾਸ ਚੋਣਵੇਂ ਵੀਰ ਬਹਾਦਰ ਸਿਪਾਹੀ ਤੇ ਹੁੱਦੇਦਾਰ ਤੇ ਕੁਝ ਸਿਆਣੇ ਪੁਰਖ ਅਤੇ ਰਣਜੀਤ ਨਗਾਰਾ ਰੱਖ ਲਏ ਤਾਂ ਜੋ ਸਤਿਗੁਰੂ ਜੀ ਜਿੱਥੇ ਡੇਰਾ ਪਾਉਣ ਇਹ ਸੂਰਮੇ ਨਾਲ ਟਿਕਣ ਤੇ ਡੇਰੇ ਦੀ ਰਾਖੀ ਕਰਨ। ਇਉਂ ਕਰਕੇ ਹੋਰ ਸਭ ਨੂੰ ਅੱਗੇ ਤੋਰ ਦਿੱਤਾ। ਟਾਬਰਾ, 13ਵੇਂ ਦਿਨ ਜਦ ਦੀਵਾਨ ਹੋ ਚੁੱਕਾ ਤਾਂ ਸਤਿਗੁਰੂ ਜੀ ਨੇ ਕੁਛ ਆਕਾਸ਼ ਵੱਲ ਤੱਕਿਆ ਤੇ ਫਿਰ ਉੱਤਰ ਪੱਛੋਂ ਵੱਲ ਦੇਖਿਆ। ਇਉਂ ਜਾਪਦਾ ਸੀ ਜੇ ਕੁ ਦਿਸ਼ਾ ਦੀ ਕੋਰੀ ਪੋਥੀ ਵਿੱਚ ਕੋਈ ਅੱਖਰ ਵਾਚ ਰਹੇ ਹਨ। ਫਿਰ ਕੁਝ ਸੱਜਲ ਨੇਤਰ ਹੋ ਕੇ ਬਹੁਤ ਚਿਰ ਮੁੰਦੇ ਨੈਣਾਂ ਵਿੱਚ ਅਡੋਲ ਲੱਗੀ ਹੋਈ ਸਮਾਧੀ ਵਿੱਚ ਮਗਨ ਬੈਠੇ ਰਹੇ, ਅਰਥਾਤ ਅੰਦਰੋਂ ਵਾਹਿਗੁਰੂ ਜੀ ਨਾਲ ਜੁੜੇ ਹੋਏ ਟਿਕੇ ਰਹੇ। ਜਦੋਂ ਉੱਠੇ ਤਦ ਆਗਿਆ ਦਿੱਤੀ ਕਿ ਸਵੇਰੇ ਕੂਚ ਹੋ ਜਾਏ। ਜਦ ਰਸਤੇ ਦੇ ਆਗੂਏ ਨੇ ਰਸਤੇ ਦਾ ਵੇਰਵਾ ਪੁੱਛਿਆ ਤਾਂ ਆਗਿਆ ਹੋਈ ਕਿ ਰਾਮਗੜੀਏ ਦੇ ਰਾਜ ਵਿੱਚ ਟਾਬਰੇ ਤੇ ਲਾਗ ਦੀ ਚੱਲ ਨਿਕਲੋ ਤੇ ਟਾਬਰੇ ਪਹਿਲਾ ਡੇਰਾ ਕਰੋ। ਅਗਲੇ ਮੁਕਾਮ ਲਈ ਕਿਹਾ ਕਿ ਜਿੱਥੇ ਕਰਤਾ ਪੁਰਖ ਦੀ ਰਜਾਈ ਹੋਵੇਗੀ ਮੁਕਾਮ ਹੋ ਜਾਏਗਾ। ਅਗਲੀ ਸਵੇਰ ਟੋਟੇ ਤੋਂ ਕੂਚ ਹੋ ਗਈ। ਚੋਜੀ ਸਤਿਗੁਰੂ ਜੀ ਜੋ ਆਤਮ ਹੁਲਾਸ ਨਾਲ ਦਮ ਪਦਮ ਖੇੜੇ ਰਹਿੰਦੇ ਹਨ, ਇੱਕ ਘੋੜੇ ਤੇ ਚੜੇ ਜਾ ਰਹੇ ਹਨ, ਨਾਲ ਕੁਝ ਸਿੰਘ ਹਨ, ਬਾਕੀ ਆਪਣੇ ਨਾਲ ਰੱਖੀ ਸੈਨਾ ਤੇ ਸਮਾਨ ਅਰਥਾਤ ਮਾਲ ਅਸਬਾਬ ਮਗਰ ਆ ਰਿਹਾ ਹੈ। ਰਸਤੇ ਵਿੱਚ ਇੱਕ ਥਾਂ ਇੱਕ ਬ੍ਰਾਹਮਣ ਸੂਰਜ ਵੱਲ ਧਿਆਨ ਜੋੜੀ ਮੱਥੇ ਟੇਕਦਾ ਦਿਸਿਆ। ਸਤਿਗੁਰ ਹੱਸੇ ਤੇ ਫਰਮਾਇਆ, ਕਰਤਾ ਪੁਰਖ ਨੇ ਸਭ ਸਮਾਨ ਮਨੁੱਖ ਦੇ ਵਾਸਤੇ ਰਚੇ ਹਨ। ਧੁੱਪ, ਚਾਨਣ, ਹਵਾ, ਪਾਣੀ, ਪ੍ਰਿਥਵੀ, ਆਕਾਸ਼ ਸਾਰੇ ਇਸ ਦੇ ਆਰਾਮ ਲਈ ਹਨ। ਇਸ ਨੂੰ ਧਰਤੀ ਦੀ ਸਰਦਾਰੀ ਦੇ ਕੇ ਸਾਰੀ ਹੋਰ ਰਚਨਾ ਨੂੰ ਇਸ ਦਾ ਸੁਖਦਾਈ ਬਣਾਇਆ ਹੈ। ਪਰ ਵੇਖੋ, ਆਦਮੀ ਆਪਣੀ ਸਰਦਾਰੀ ਭੁੱਲ ਗਿਆ ਹੈ। ਇਸ ਦੀ ਸਰਦਾਰੀ ਕਰਤਾ ਪੁਰਖ ਦੀ ਸੇਵਾ ਤੇ ਪ੍ਰੇਮ ਵਿੱਚ ਸੀ। ਇਸ ਨੇ ਕਰਤਾ ਪੁਰਖ ਤੋਂ ਮੂੰਹ ਮੋੜ ਕੇ ਕੀਤੀ ਹੋਈ ਨਾਲ ਨੇਹੋ ਲਾ ਲਿਆ ਹੈ। ਇਹ ਕਰਤਾਰ ਦੀਆਂ ਕੀਤੀਆਂ ਹੋਈਆਂ ਨੂੰ ਕਰਤਾ ਜਾਣਨ ਲੱਗ ਪਿਆ ਹੈ। ਜਿਨ੍ਹਾਂ ਪਾਸੋਂ ਨਿਰਭੈ ਹੋ ਕੇ ਇਸਨੇ ਸੁੱਖ ਲੈਣੇ ਸਨ, ਉਹਨਾਂ ਤੋਂ ਡਰਦਾ ਤੇ ਭੈ ਧਾਰਦਾ ਹੈ। ਆਪਣੇ ਸਰੀਰ, ਅੰਗਾਂ, ਇੰਦਰੀਆਂ ਦੇ ਮਨ ਦਾ ਮਾਲਕ ਹੋ ਕੇ ਇਸ ਘਰ ਦੇ ਰਾਜ ਵਿੱਚ ਮਾਲਕੀ ਭੁਲਾਈ ਬੈਠਾ ਹੈ। ਇਸ ਸ੍ਰਿਸ਼ਟੀ ਵਿੱਚ ਹਰ ਬਲਵਾਨ ਸ਼ੈ ਤੋਂ ਭੈ ਖਾਂਦਾ ਹੈ ਤੇ ਹਰ ਮੋਹ ਲੈਣ ਵਾਲੀ ਸ਼ੈ ਦੇ ਮਗਰ ਲੋਭੀ ਹੋਇਆ ਨੱਠਾ ਫਿਰਦਾ ਹੈ। ਇਉਂ ਨਿਤਾਣਾ ਹੋ ਗਿਆ ਹੈ। ਜੇ ਇਹ ਕਰਤਾਰ ਨੂੰ ਪਛਾਣੇ, ਇਸ ਦੇ ਪਿਆਰ ਵਿੱਚ ਰਹੇ, ਤਦ ਉਸ ਦੀ ਓਟ ਦੇ ਰੰਗ ਵਿੱਚ ਬਲਵਾਨ ਹੋ ਕੇ ਸਾਰੀ ਧਰਤੀ ਪਰ ਆਪ ਨੂੰ ਸਰਦਾਰ ਪਛਾਣੇਗਾ। ਦੇਖੋ ਉਹ ਬ੍ਰਾਹਮਣ ਸੂਰਜ ਤੋਂ ਥਰ ਥਰ ਕੰਬ ਰਿਹਾ ਹੈ ਤੇ ਉਸ ਦੇ ਅੱਗੇ ਨੱਕ ਰਗੜ ਰਿਹਾ ਹੈ, ਪਰ ਅਸਲ ਵਿੱਚ ਸੂਰਜ ਵਾਹਿਗੁਰੂ ਦੇ ਭੈ ਵਿੱਚ ਹੈ। ਜੇ ਅਸੀਂ ਦਿਲੋਂ ਮਨੋ ਵਾਹਿਗੁਰੂ ਦੀ ਚਰਨ ਸ਼ਰਨ ਵਸੀਏ ਤਾਂ ਸੂਰਜ ਦਾ ਭੈ ਕਿਉਂ ਮੰਨੀਏ? ਚਾਹੀਦਾ ਇਹ ਸੀ ਕਿ ਇਹ ਬ੍ਰਾਹਮਣ ਸੂਰਜ ਨੂੰ ਕਹੇ ਕਿ ਇਹ ਪ੍ਰਕਾਸ਼ ਪੁੰਜ ਤੇਰੇ ਵਿੱਚੋਂ ਚਾਨਣਾ ਨਿੱਗ ਤੇ ਬਿਜਲੀ ਦੀ ਸ਼ਕਤੀ ਹੈ, ਉਸ ਵਿੱਚੋਂ ਮੇਰੇ ਸਰੀਰ ਦੇ ਅੰਗਾਂ ਨੂੰ ਚਾਨਣਾ ਨਿੱਘ ਆਦਿ ਦੇ ਤਾਂ ਜੋ ਮੇਰਾ ਸਰੀਰ ਕੰਮ ਦੇਣ ਵਾਲਾ ਮੇਰਾ ਸੇਵਕ ਰਹੇ। ਸਤਿਗੁਰੂ ਜੀ ਦਾ ਆਪਣਾ ਫੁਰਮਾਨ ਹੈ, ਕਈ ਮੂੜ ਪੱਤਰ ਪੂਜਾ ਕਰੰਤ, ਕਈ ਸਿੱਧ ਸਾਧ ਸੂਰਜ ਸੇਵੰਤ, ਕਈ ਪਲਟ ਸੂਰਜ ਸਿਸਦਾ ਕਰਾਏ, ਪ੍ਰਭੂ ਏਕ ਰੂਪ ਦੁਆ ਕਹਿ ਲਿਖਾਏ। ਸ੍ਰੀ ਗੁਰੂ ਜੀ ਟਾਬਰੇ ਪਹੁੰਚੇ, ਅੱਗੇ ਡੇਰੇ ਦਾ ਸਮਾਨ ਕੋਈ ਨਹੀਂ ਸੀ, ਪਰ ਸ੍ਰੀ ਗੁਰੂ ਜੀ ਨੇ ਦੱਸਿਆ ਕਿ ਸਾਡੇ ਵਾਸਤੇ ਸਭ ਸਮਾਨ ਕੁਦਰਤ ਅੱਗੇ ਤਿਆਰ ਕਰੇਗੀ, ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਸਾਡੇ ਲਈ ਮਾਲਕ ਨੂੰ ਹਰ ਵੇਲੇ ਚੇਤੇ ਕਰਨ ਦੀ ਲੋੜ ਹੈ ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਅਰਥਾਤ ਤੁਸੀਂ ਚਿੰਤਾ ਨਾ ਕਰੋ, ਤੁਹਾਡੇ ਸਾਰੇ ਫਿਕਰ ਉਸ ਵਾਹਿਗੁਰੂ ਨੂੰ ਆਪ ਹਨ। ਜਦ ਅਸੀਂ ਮਾਲਕ ਦੇ ਹੋ ਜਾਂਦੇ ਹਾਂ ਤਦ ਮਾਲਕ ਆਪੇ ਸਾਡਾ ਸਭ ਕੁਝ ਸਵਾਰਦਾ ਹੈ। ਸੋਈਓ ਗੱਲ ਹੋਈ, ਜਦ ਟਾਬਰੇ ਪਹੁੰਚੇ ਤਦ ਕੀ ਡਿੱਠਾ ਕਿ ਉਤਾਰੇ ਲਈ ਮੈਦਾਨ ਸਾਫ਼ ਸੀ, ਸੈਨਾ ਲਈ ਤੰਬੂ, ਲੰਗਰ, ਘੋੜਿਆਂ ਲਈ ਘਾਸ ਤੇ ਹੋਰ ਸਭ ਕੁਝ ਤਿਆਰ ਸੀ। ਗੱਲ ਇਹ ਸੀ ਕਿ ਸਤਿਗੁਰੂ ਜੀ ਦੇ ਆਉਣ ਦੀ ਖ਼ਬਰ ਰਾਉ ਨੂੰ ਪਹਿਲੇ ਲੱਗ ਚੁੱਕੀ ਸੀ, ਉਸਨੇ ਸਭ ਤਿਆਰੀ ਕਰਾ ਛੱਡੀ ਸੀ। ਸਤਿਗੁਰੂ ਜੀ ਆਏ ਤਾਂ ਰਾਉ ਨੇ ਦਰਸ਼ਨ ਕੀਤੇ, ਮੱਥਾ ਟੇਕਿਆ, ਤਲਵਾਰ ਚਰਨਾਂ ਵਿੱਚ ਪੇਸ਼ ਕੀਤੀ, ਭਾਵ ਅਦਬ ਤੇ ਪਿਆਰ ਨਾਲ ਅੱਗੇ ਧਰੀ, ਇੱਕ ਘੋੜੀ ਤੇ 500 ਰੁਪਈਏ ਭੇਟਾ ਕੀਤਾ ਅਤੇ ਪਹਾੜੀ ਕੰਬਲ ਜਿਨ੍ਹਾਂ ਨੂੰ ਗੁਦਮੇ ਆਖਦੇ ਹਨ ਬਹੁਤ ਸਾਰੇ ਭੇਟਾ ਕੀਤੇ। ਸ੍ਰੀ ਗੁਰੂ ਜੀ ਨੇ ਇੱਕ ਪੇਸ਼ ਕਬ ਚ ਰਾਉ ਨੂੰ ਬਖਸ਼ੀ ਤੇ ਵਾਰ ਦਿੱਤਾ ਕਿ ਜਦ ਤੱਕ ਇਸ ਦਾ ਸਤਿਕਾਰ ਕਰੋਗੇ ਧਰਮ ਅਰ ਪ੍ਰਤਾਪ ਬਣਿਆ ਰਹੇਗਾ। ਪੇਸ਼ ਕਬਜ उस छोड़ी तलवार नूं कहिंदे हन जिस दा कब्जा पाव मुठ हथ विच फड़न वाला उपरला हिस्सा सामने लक वाली पेटी विच होवे। राओ इस पेश कब्ज दा सन्मान करन लग पिया जिस नाल के पेश कब्ज दे देन हार दाता श्री गुरु जी नाल दा प्यार पै गया। श्री गुरु जी नाल उस दा प्यार पै गया। ज्ञानी ज्ञान सिंह जी अपनी तवारीख विच लिखदे हन कि हुण तक राओ दी संतान ने यह पेश कब्ज सत्कार नाल रख्या होया है। लौडे पहर सतगुरु अचानक अतावले होके टुर पए तद सारे डेरे विच कूच बोल पिया। राणी का रायपुर पौंटे तो टुर के जो कच्चा राह कीरतपुर जा पहुंचदा है उस पर 35-40 मील की वित्ते रायपुर नगर है। उस नूं हुण भी राणी का रायपुर आखदे हन। यह रायपुर कोट टाबरे तो 3-4 मील कु दसी दा है। इत्थे एक राणी राज करदी सी ते उसका पुत्र टिक्का साहिब अजे नाबालग सी। नाबालग उसनू कहिदा है जो अजे जवानी विच ना पहुंचिया होवे। साडे भारत दे सरकारी कानून मूजब 18 साल तो छोटा लड़का नाबालग हुंदा है। राणी नू गुरु घर दी वडियाई समझ विच आ गई होई सी ते गुरु चरणा नाल प्रेम पै गया सी। ओ मुदतां तो दर्शनां नू तरसदी सी। उसने बड़े अदब ते सत्कार नाल सारे डेरे दा प्रबंध शाही कर दिता। गुरु जी नू प्रसाद छकाया किले विच जैसा के लिखिया है। दरवाजे ते आप आके राणी ने गुरु आरती उतारी। गुरु जी नू चन्नन चौंकी उत्ते बिठा चरण तो पुत्रां समेत चरणामृत लिता ते गुरमुख होए। चरणामृत का अर्थ है गुरु जी दे पवित्र चरणा दा अमृत। ओह पवित्र जल जिस नाल श्री गुरु जी दे प्यारे प्यारे चरण धोते होण। दसवें पातशाह जी दे खंडे दा अमृत छकाउण तक गुरु घर विच चरणामृत लै के ही लोकी सिख बणदे हुंदे सन। सिख बनना हुंदा है सिक्खी दे सबक, गुरबाणी पढ़ना, नाम जपना, सेवा, उपकार, दान आदि चंगे काम करन लग पैना ते गुरु जी दे हुक्मां ते चलना। यह सबक पकाउण वाले सिख ते गुरु दे सन्मुख रहण वाले गुरमुख कहिंदे हन। खट रस छे रसां वाले स्वादी भोजन सब नूं छकाए। आप गुरु का सीत प्रसाद श्री गुरु जी दे अपने थाल विच्चों श्री गुरु जी ने अपने थाल विच्चों प्रसाद छकिया। बड़ा चंगा एक घोड़ा 1100 रुपया गुरु की नजर भेटा किता। 2-2 रुपये सारी संगत नूं दिते। माइया नूं त्रै कपड़े सूट अरपे भेटा किते। गुरु साहब ने उसके पुत्र नूं सिरो पाओ एक ढाल एक तलवार ते राणी नूं पोथी बख्शी। वचन किया केस रखो, जगत झूठ तंबाकू त्यागो, शस्त्र विद्या सिखो, अकाल पुरख की रजा विच हान लाभ जो कुछ होवे उस विच प्रसन्न रहो। यह उपदेश दृढ़ पक्का करा गुरु जी उथों विदा होके चार को टेढ़े टेढ़े पिंड जा उतरे। लोकां ने यथा योग अपने वित्त मूजब सेवा कीती। वित्त कहिदा है पई जिन्नी अपनी कदर होवे ताकत होवे, जितनी गुरु की बख्शी माया ते पदार्थ होण उस विच्चों अपने लोड़ींदे खर्च चला के ताकत अनुसार कुछ हिस्सा देना। उंज गुरु के सिखां नूं अपनी धर्म की कमाई करके उस कमाई का दसवां हिस्सा गुरु जी नूं भेटा करन या जिन्ना भले कम्मां उत्ते गुरु जी खुश हुंदे हन खर्च करन दा हुक्म है। उधर राणी तां गुरु का खंडा ढाला पुस्तक पलंग ते रख के हमेश धूप दीप करदी होई ओड़क अखीर शब्द दा अभ्यास करके शब्द रूप हो गई। भाव नाम जपदिआं जपदिआं उसदी नाम विच ऐसी लिव लग गई कि मानो उह शब्द दा रूप हो गई ते उसदी संतान हुण तक राजे ते सतगुरु जी दे बख्शे शस्त्रां दी पूजा करदी है। ਇਹ ਵੀ ਕਿਹਾ ਜਾਂਦਾ ਹੈ ਕਿ ਰਾਣੀ ਦਾ ਰਾਜਾ ਚਾਹੁੰਦਾ ਸੀ। ਗੁਰੂ ਸਾਹਿਬ ਆਉਂਦੇ ਸੁਣ ਕੇ ਡਰਦਾ ਕਿਤੇ ਜਾ ਲੁਕਿਆ ਸੀ, ਪਰ ਰਾਣੀ ਨੇ ਗੁਰੂ ਜੀ ਦੀ ਆਓ ਭਗਤ ਸੱਚੇ ਸਿੱਖਾਂ ਵਾਂਗੂ ਕੀਤੀ। ਪਿਆਰ ਸਤਿਕਾਰ ਨਾਲ ਵੱਡਿਆਂ ਨੂੰ ਜੀ ਆਇਆ ਨਿਮਰਤਾ ਨਾਲ ਕਹਿਣ ਤੇ ਸੇਵਾ ਕਰਨ ਨੂੰ ਆਓ ਭਗਤ ਆਖੀਦਾ ਹੈ। ਸੇਵਾ ਕਰਕੇ ਗੁਰੂ ਜੀ ਤੋਂ ਰਾਣੀ ਨੇ ਵਰਦਾਨ ਲਿੱਤੇ। ਸ੍ਰੀ ਗੁਰੂ ਜੀ ਤਾਂ ਉੱਚੇ ਤੇ ਸੁੱਚੇ ਸੰਤਾਂ ਨੂੰ ਖੁਸ਼ ਕਰਕੇ ਜੋ ਅਸੀਸਾਂ ਲਈ ਦੀਆਂ ਹਨ ਉਹਨਾਂ ਨੂੰ ਵਰਦਾਨ ਲਈ ਕਹੀਦਾ ਹੈ। ਇਸ ਨਗਰੀ ਨੂੰ ਰਾਣੀ ਦਾ ਰਾਏਪੁਰ ਆਖਦੇ ਹਨ। ਇਸ ਤੋਂ ਜਾਪਦਾ ਹੈ ਕਿ ਇਹ ਨਗਰੀ ਪ੍ਰਸਿੱਧ ਮਸ਼ਹੂਰ ਰਾਣੀ ਦੇ ਰਾਜ ਕਰਨ ਕਰਕੇ ਹੋਈ ਹੋਣੀ ਹੈ। ਇਸ ਰਾਣੀ ਦੇ ਪ੍ਰੇਮ ਦਾ ਪ੍ਰਸੰਗ ਕਲਗੀਧਰ ਚਮਤਕਾਰ ਵਿੱਚ ਵਿਸਥਾਰ ਨਾਲ ਭਾਵ ਖੋਲ ਕੇ ਵਧੇਰੇ ਹਾਲ ਵਾਲਾ ਛਪ ਚੁੱਕਾ ਹੈ।